ਹਾਂਜੀ ਸਟੂਡੈਂਟ, ਸਵਾਗਤ ਕਰਦਾ ਤੁਹਾਡਾ ਇਸ ਆਡੀਓ ਵਿੱਚ, ਜਿਸ ਦੇ ਵਿੱਚ ਅਸੀਂ ਮੈਜ਼ਰਮੈਂਟ ਆਫ ਪਰਸਨੈਲਿਟੀ, ਵਿਅਕਤੀਤਵ ਦਾ ਮਾਪਣ ਬਾਰੇ ਗੱਲਬਾਤ ਕਰਾਂਗੇ। ਵਿਅਕਤੀਤਵ ਇੱਕ ਗੁੰਝਲਦਾਰ ਪ੍ਰਕਿਰਨ ਹੈ। ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਇੱਕ ਪਰਿਵਰਤਨਸ਼ੀਲ ਵੀ ਪ੍ਰਕਿਰਨ ਹੈ, ਟਾਈਮ ਟੂ ਟਾਈਮ ਥੋੜ੍ਹਾ ਚੇਂਜ ਵੀ ਹੁੰਦਾ ਰਹਿੰਦਾ, ਸਥਿਰ ਨਹੀਂ ਹੁੰਦਾ। ਇਸ ਕਰਕੇ ਇਹਨੂੰ ਮਾਪਣਾ ਜਾਂ ਇਹਨੂੰ ਇੱਕ ਅਸੈਸਮੈਂਟ ਕਰਨਾ ਬਹੁਤ ਅਸੰਭਵ ਹੈ, ਬਹੁਤ ਮੁਸ਼ਕਲ ਹੈ। ਅਸੀਂ ਕੱਦ ਭਾਰ ਤਾਂ ਮਾਪ ਸਕਦੇ ਹਾਂ, ਲੇਕਿਨ ਇੱਕ ਮਨੁੱਖ ਦੀਆਂ ਸਾਰੀਆਂ ਯੋਗਤਾਵਾਂ, ਅੰਦਰੂਨੀ ਬਾਰੀ, ਹਰ ਤਰ੍ਹਾਂ ਦਾ ਸਮੇਂ ਤੋਂ ਸਮੇਂ ਕੋਈ ਉਹਨੂੰ ਘਟਨਾ ਵਾਪਰ ਗਈ, ਕੋਈ ਦੁਰਘਟਨਾ ਹੋ ਗਈ, ਉਹਦਾ ਐਟੀਟਿਊਡ ਚੇਂਜ ਹੋ ਗਿਆ ਜਾਂ ਕੁਛ ਹੋ ਗਿਆ। ਇਸ ਕਰਕੇ ਇਹਨੂੰ ਮਾਪਣਾ ਬੜਾ ਮੁਸ਼ਕਲ, ਲੇਕਿਨ ਫਿਰ ਵੀ ਸਾਈਕੋਲੋਜੀਕਲ ਥਿੰਕਰਸ ਨੇ ਇਹਨੂੰ ਮਾਪਣ ਲਈ ਕਈ ਵਿਧੀਆਂ ਬਣਾਈਆਂ, ਜਿਨ੍ਹਾਂ ਨੂੰ ਅਸੀਂ ਡਿਸਕਸ ਕਰਾਂਗੇ। ਇਹਨੂੰ ਮੇਨ ਅਸੀਂ 3 ਪੁਆਇੰਟ ਦੇ ਵਿੱਚ ਰੱਖਾਂਗੇ, 3 ਵਿਧੀਆਂ ਮੇਨ ਜਿਹੜੀਆਂ ਅਸੀਂ ਕੀਤੀਆਂ ਕਰਨੀਆਂ। ਸਭ ਤੋਂ ਪਹਿਲਾਂ ਆ ਗਿਆ ਅੰਤਰਮੁਖੀ ਵਿਧੀਆਂ, ਜਿਹਨੂੰ ਆਪਾਂ ਸਬਜੈਕਟਿਵ ਮੈਥਡਸ ਕਹਿ ਦਿਆਂਗੇ। ਦੂਜਾ ਆ ਗਿਆ ਬਾਹਰਮੁਖੀ ਵਿਧੀਆਂ, ਓਬਜੈਕਟਿਵ ਮੈਥਡਸ। ਤੀਜੇ ਨੰਬਰ 'ਤੇ ਆ ਗਿਆ ਪ੍ਰੇਖਣ ਵਿਧੀਆਂ, ਪ੍ਰੋਜੈਕਟਿਵ ਮੈਥਡ, ਠੀਕ ਆ ਜੀ, ਜਿਹਨੂੰ ਪ੍ਰੇਖਣ ਵਿਧੀਆਂ ਕਹਿ ਦਿੰਦੇ ਹਾਂ, ਪ੍ਰੋਜੈਕਟਿਵ ਮੈਥਡ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਅੰਤਰਮੁਖੀ, ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਸਬਜੈਕਟਿਵ ਮੈਥਡ। ਇਹਦੇ ਵਿੱਚ ਅਸੀਂ ਕਿਵੇਂ ਅਸੀਂ ਕਿਸੇ ਦੀ ਪਰਸਨੈਲਿਟੀ ਨੂੰ ਅਸੈਸਮੈਂਟ ਕਰ ਸਕਦੇ ਹਾਂ, ਇਹਦੇ ਵਿੱਚ ਅੱਗੇ ਸਬ ਪੁਆਇੰਟ ਚੱਲਣਗੇ ਜੀ, ਤੁਸੀਂ ਨਾਲ ਨਾਲ ਨੋਟ ਕਰੋਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਆ ਗਿਆ ਜੀ ਆਟੋਬਾਇਓਗ੍ਰਾਫੀ, ਆਤਮ ਜੀਵਨੀ। ਇਹਦੇ ਵਿੱਚ 4 ਪੁਆਇੰਟ ਆ ਮੇਨ ਜਿਨ੍ਹਾਂ ਦੀ ਆਪਾਂ ਗੱਲ ਕਰਾਂਗੇ, ਆਤਮ ਜੀਵਨੀ, ਆਟੋਬਾਇਓਗ੍ਰਾਫੀ। ਉਸ ਤੋਂ ਬਾਅਦ ਆ ਗਿਆ ਜੀ ਕੇਸ ਹਿਸਟਰੀ, 3rd 'ਤੇ ਆ ਗਿਆ ਇੰਟਰਵਿਊ, ਅਤੇ ਫਿਰ ਆ ਗਿਆ ਕੁਸ਼ਚਨਿੰਗ ਜਾਂ ਪ੍ਰਸ਼ਨਵਲੀ, ਜਾਂ ਪ੍ਰਸ਼ਨ ਉੱਤਰ ਕਰਨਾ ਜਾਂ ਕੁਸ਼ਚਨਿੰਗ ਕਰਨਾ। ਇਹ 4 ਮੇਨ ਪੁਆਇੰਟ ਹੋਣਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਆਤਮ ਜੀਵਨੀ। ਅਸੀਂ ਕਿਸੇ ਮਨੁੱਖ ਦੀ ਪਰਸਨੈਲਿਟੀ ਨੂੰ ਜੇਕਰ ਜਾਂਚਣਾ ਤਾਂ ਅਸੀਂ ਉਹਦੀ ਖੁਦ ਦੀ ਲਿਖੀ ਜਾਂ ਕਿਸੇ ਦੁਆਰਾ ਦਰਸਾਈ ਗਈ ਜੀਵਨੀ 'ਤੇ ਝਲਕ ਮਾਰ ਸਕਦੇ ਹਾਂ। ਉਹਦੇ ਲਾਈਫ ਦੇ ਜਿੰਨੇ ਵੀ ਉਹ ਫੰਡਿਆਂ ਦੇ ਵਿੱਚੋਂ ਲੰਘਿਆ, ਜੋ ਵੀ ਉਹਦੇ ਟਾਈਮ ਆਇਆ, ਸਾਹਸ ਭਰੇ ਕੰਮ ਕੀਤੇ ਆ, ਕੀ ਦਿਲਚਸਪੀਆਂ, ਕੀ ਐਟੀਟਿਊਡ ਹੈਗਾ, ਕਿਸ ਤਰ੍ਹਾਂ ਦੀ ਸੋਚ ਆ, ਸਾਰੀਆਂ ਉਹਦੀ ਆਟੋਬਾਇਓਗ੍ਰਾਫੀ 'ਤੇ ਧਿਆਨ ਦੇ ਕੇ ਅਸੀਂ ਉਹਦੀ ਪਰਸਨੈਲਿਟੀ ਜੱਜ ਕਰ ਸਕਦੇ ਹਾਂ, ਅਸੈਸਮੈਂਟ ਕਰ ਸਕਦੇ ਹਾਂ। ਦੂਜਾ ਪੁਆਇੰਟ ਆ ਗਿਆ ਜੀ ਇਹਦੇ ਵਿੱਚ ਵਿਅਕਤੀ ਇਤਿਹਾਸ ਵਿਧੀ ਜਾਂ ਕੇਸ ਹਿਸਟਰੀ ਵਿਧੀ। ਇਹਦੇ ਵਿੱਚ ਅਸੀਂ ਇਸ ਵਿਧੀ ਦੇ ਵਿੱਚ ਇੱਕ ਵਿਅਕਤੀ ਦੇ ਬੀਤੇ ਸਮੇਂ ਦਾ ਇਤਿਹਾਸ ਨੂੰ ਮੁੱਖ ਰੱਖ ਕੇ ਉਹਨੂੰ ਇੱਕ ਕੇਸ ਦੇ ਰੂਪ ਦੇ ਵਿੱਚ ਉਹਦੀ ਹਿਸਟਰੀ ਨੂੰ ਇਕੱਠਾ ਕਰਕੇ, ਉਹਦਾ ਡਾਟਾ ਇਕੱਠਾ ਕਰਕੇ ਬਾਅਦ ਦੇ ਵਿੱਚ ਉਹਦੇ ਬਾਰੇ ਆਪਣੇ ਸੋਚ ਬਣਾ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਮਨੁੱਖ ਹੈ, ਕੀ ਕੰਮ ਕੀਤੇ ਆ, ਕੰਮ ਕਰਨਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ, ਪੂਰਾ ਕ੍ਰਿਟੀਸਿਜ਼ਮ ਹੁੰਦਾ ਇਹਦੇ ਵਿੱਚ, ਠੀਕ ਹੈ ਜੀ। ਅਤੇ ਇਹਨੂੰ ਅਸੀਂ ਕਹਿ ਦਿੰਦੇ ਹਾਂ ਕੇਸ ਹਿਸਟਰੀ ਵਿਧੀ। 3rd ਆ ਗਿਆ ਜੀ ਇੰਟਰਵਿਊ, ਆਹਮੋ ਸਾਹਮਣੇ, ਫੇਸ ਟੂ ਫੇਸ, ਵੀ ਅਸੀਂ ਉਸ ਪਰਸਨ ਨੂੰ ਫੇਸ ਟੂ ਫੇਸ ਬਿਠਾ ਕੇ, ਆਹਮੋ ਸਾਹਮਣੇ ਬਿਠਾ ਕੇ ਉਹਦੀ ਇੰਟਰਵਿਊ ਕਰ ਸਕਦੇ ਹਾਂ। ਉਹਦੀ ਜੀਵਨ ਦੀਆਂ ਜਿੰਨੇ ਵੀ ਰਸਤਿਆਂ 'ਤੇ ਉਹ ਚੱਲਿਆ, ਜਿੰਨੇ ਵੀ ਉਹਨੇ ਕੰਮ ਕਰ ਕੀਤੇ ਲਾਈਫ ਦੇ ਵਿੱਚ, ਸਾਰਿਆਂ ਨੂੰ ਅਸੀਂ ਇੱਕ ਕੇਸ ਹਿਸਟਰੀ ਦੇ ਰੂਪ ਦੇ ਵਿੱਚ ਕਲਮਬੰਦ ਕਰਕੇ ਉਹਦੇ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ, ਠੀਕ ਹੈ ਜੀ। ਲਾਸਟ ਆ ਗਿਆ ਕੁਸ਼ਚਨਿੰਗ ਮੈਥਡ। ਅਸੀਂ ਉਹਦੇ ਕੋਲੋਂ ਕਈ ਤਰ੍ਹਾਂ ਦੇ ਕੁਸ਼ਚਨ ਵੀ ਕਰ ਸਕਦੇ ਹਾਂ, ਹਾਂ ਜਾਂ ਨਾ ਦੇ ਰੂਪ ਦੇ ਵਿੱਚ, ਖਾਲੀ ਥਾਵਾਂ ਦੇ ਰੂਪ ਦੇ ਵਿੱਚ, ਜਾਂ ਜਿਵੇਂ ਵੀ ਹੈ, ਠੀਕ ਹੈ ਜੀ। ਫਿਰ ਤਾਂ ਯੈਸ ਨੋ ਦੇ ਵਿੱਚ ਜ਼ਿਆਦਾ ਇਹ ਅਸੀਂ ਵਿਸ਼ਵਾਸ ਰੱਖਦੇ ਹਾਂ। ਇਹਨੂੰ ਅਸੀਂ ਕਹਿੰਦੇ ਹਾਂ ਕੁਸ਼ਚਨਿੰਗ ਮੈਥਡ, ਕਿ ਇਨਸਾਨ ਤੋਂ ਕੋਈ ਕੁਸ਼ਚਨ ਪੁੱਛੇ ਜਾਂਦੇ ਆ, ਉਹਦੇ ਵਿੱਚ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਹੁੰਦਾ, ਠੀਕ ਹੈ ਨਾ। ਜਾਂ ਕੁਸ਼ਚਨਿੰਗ ਦੀਆਂ ਹੋਰ ਵੀ ਬੜੀਆਂ ਕਿਸਮਾਂ, ਵਸਟਰਨਿਸਟ ਬਣ ਜਾਂਦੇ, ਆਪਸ਼ਨਲ ਬਣ ਜਾਂਦੇ, ਕੁਛ ਵੀ ਹੈ। ਤਾਂ ਇਸ ਕਰਕੇ ਅਸੀਂ ਜਿਸ ਬੰਦੇ ਦੀ ਪਰਸਨੈਲਿਟੀ ਦੀ ਜੱਜਮੈਂਟ ਕਰ ਰਹੇ ਹਾਂ, ਅਸੀਂ ਉਹਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਨ ਪੁੱਛ ਕੇ ਉਹਦੀ ਪਰਸਨੈਲਿਟੀ ਦੀ ਜੋ ਅਸੈਸਮੈਂਟ ਕਰ ਸਕਦੇ ਹਾਂ, ਉਹਦਾ ਮਾਪਣ ਕਰ ਸਕਦੇ ਹਾਂ। ਇਹ ਸੀਗਾ ਜੀ ਸਾਡਾ ਪਹਿਲਾ ਪੱਖ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਬਜੈਕਟਿਵ ਮੈਥਡ। ਹੁਣ ਅਸੀਂ ਦੂਸਰੇ ਪੱਖ ਦੀ ਗੱਲ ਕਰਾਂਗੇ, ਜਿਹਨੂੰ ਅਸੀਂ ਬਾਹਰਮੁਖੀ ਵਿਧੀਆਂ ਕਹਿ ਦਿੰਦੇ ਹਾਂ, ਓਬਜੈਕਟਿਵ ਮੈਥਡ, ਠੀਕ ਹੈ ਜੀ। ਤਾਂ ਬਾਹਰਮੁਖੀ ਵਿਧੀਆਂ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਆ ਗਿਆ ਜੀ ਨਿਰੀਖਣ ਵਿਧੀ, ਜਿਹਨੂੰ ਕਿ ਓਬਜ਼ਰਵੇਸ਼ਨ ਮੈਥਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਨਿਰੀਖਣ ਵਿਧੀ। ਇਹਦੇ ਵਿੱਚ ਜਿਹੜਾ ਕਿ ਅਸੀਂ ਕਿਸੇ ਮਨੁੱਖ ਦਾ ਨਿਰੀਖਣ ਕਰਦੇ ਹਾਂ, ਇਸ ਵਿਧੀ ਵਿੱਚ ਪ੍ਰਯੋਗਸ਼ਾਲਾ ਵਾਂਗ ਨਿਯੰਤਰਣ ਸਥਿਤੀ ਵਿੱਚ ਵਿਅਕਤੀ ਦੇ ਵਿਵਹਾਰ ਦਾ ਨਿਰੀਖਣ ਕੀਤਾ ਜਾਂਦਾ ਹੈ। ਇਸ ਪ੍ਰਕਾਰ ਵਿਅਕਤੀ ਦਾ ਜੋ ਅਸੀਂ ਜੋ ਸੈਟਅਪ ਕਰਦੇ ਹਾਂ, ਨਿਰੀਖਣ ਕਰਦੇ ਹਾਂ, ਉਹਦੀਆਂ ਸਾਰੀਆਂ ਆਦਤਾਂ ਉਹ ਇੱਥੇ ਨਿਯੰਤਰਣ ਰੱਖਦੇ ਹਾਂ, ਉਹਦਾ ਖਿਆਲ ਰੱਖਦੇ, ਉਹਦਾ ਧਿਆਨ ਰੱਖਦੇ ਹਾਂ, ਤਾਂ ਬਾਅਦ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਸਿੱਟੇ 'ਤੇ ਪਹੁੰਚਦੇ ਹਾਂ, ਹਾਂ ਜਾਂ ਨਾ ਜੋ ਵੀ ਅਸੀਂ ਉਹਦੇ ਵਿੱਚੋਂ ਗ੍ਰਹਿਣ ਕਰਦੇ ਹਾਂ। ਨੈਕਸਟ ਆ ਗਿਆ ਜੀ ਦੂਜੇ ਨੰਬਰ 'ਤੇ ਆ ਗਿਆ ਜੀ ਸਾਡੇ ਕੋਲ ਪ੍ਰਸਥਿਤੀ ਪ੍ਰੀਖਣ, ਸਿਚੁਏਸ਼ਨਲ ਟੈਸਟ। ਪ੍ਰਸਥਿਤੀ ਪ੍ਰੀਖਣ ਕਿ ਅਸੀਂ ਇਸ ਤਰ੍ਹਾਂ ਦੇ ਟਾਸਕ ਜਾਂ ਪ੍ਰਸਥਿਤੀਆਂ ਪੈਦਾ ਕਰਦੇ ਹਾਂ ਮਨੁੱਖ ਦੇ ਸਾਹਮਣੇ, ਅਤੇ ਉਹਨੂੰ ਅਸੀਂ ਫਿਰ ਜੱਜ ਕਰਦੇ ਹਾਂ ਕਿ ਇਹ ਕਿਸ ਤਰ੍ਹਾਂ ਇਸ ਪ੍ਰਸਥਿਤੀ ਦੇ ਵਿੱਚੋਂ ਨਿਕਲੂਗਾ, ਜਾਂ ਕਈ ਵਾਰੀ ਉਹਦੀਆਂ ਕੁਦਰਤੀ ਹਾਲਾਤਾਂ ਦੇ ਵਿੱਚ ਬਣੀਆਂ ਪ੍ਰਸਥਿਤੀਆਂ ਨੂੰ ਦੂਰ ਤੋਂ ਜੱਜ ਕਰਦੇ ਹਾਂ, ਅਤੇ ਬਾਅਦ ਦੇ ਵਿੱਚ ਉਹਨੂੰ ਅਸੈਸਮੈਂਟ ਕਰਦੇ ਹਾਂ ਕਿ ਕਿਸ ਤਰ੍ਹਾਂ ਇਸ ਪ੍ਰਸਥਿਤੀ ਦਾ ਹੱਲ ਕੀਤਾ ਜਾਂ ਕਿਵੇਂ ਨਿਕਲਿਆ। ਥਰਡ ਜੋ ਇਹਦੇ ਵਿੱਚ ਆ ਗਿਆ ਜੀ, ਰੇਟਿੰਗ ਸਕੇਲ। ਰੇਟਿੰਗ ਸਕੇਲ ਇੰਗਲਿਸ਼ ਦੇ ਵਿੱਚ ਵੀ ਰੇਟਿੰਗ ਸਕੇਲ ਹੀ ਹੁੰਦਾ, ਕਿ ਅਸੀਂ ਇੱਕ ਕ੍ਰਮ ਬਣਾ ਲੈਂਦੇ ਹਾਂ ਜਿਹਦੇ ਵਿੱਚ ਆ ਗਿਆ ਜੀ ਉੱਤਮ, ਔਸਤ, ਔਸਤ ਤੋਂ ਜ਼ਿਆਦਾ ਉੱਤਮ, ਔਸਤ ਤੋਂ ਜ਼ਿਆਦਾ ਔਸਤ, ਔਸਤ ਤੋਂ ਘੱਟ ਜਾਂ ਘਟੀਆ। ਇਸ ਤਰ੍ਹਾਂ ਸਾਡੇ ਪੰਜ ਪਾਰਟ ਬਣ ਜਾਂਦੇ ਆ, ਠੀਕ ਹੈ ਜੀ। ਉਹਦੇ ਵਿੱਚ ਅਸੀਂ ਕਿਸੇ ਬੰਦੇ ਤੋਂ ਕੁਐਸਚਨਿੰਗ ਆਨਸਰ ਰਾਹੀਂ ਜਾਂ ਜਿਵੇਂ ਵੀ ਉਹਦੀਆਂ ਉੱਪਰਲੀਆਂ ਪ੍ਰਸਥਿਤੀ ਰਾਹੀਂ ਜਾਂ ਗੱਲਬਾਤ ਰਾਹੀਂ ਜੋ ਢੁੱਕਦਾ, ਜਿੱਥੇ ਜਿੱਥੇ ਉਹ ਢੁੱਕਦਾ, ਅਸੀਂ ਰੇਟਿੰਗ ਸਕੇਲ ਕਰ ਲੈਂਦੇ ਹਾਂ। ਮੰਨ ਲਓ ਪਹਿਲੇ 'ਤੇ ਆਉਂਦਾ, ਚੌਥੇ 'ਤੇ ਆਉਂਦਾ, ਦੂਸਰੇ 'ਤੇ ਆਉਂਦਾ, 5 'ਤੇ ਆਉਂਦਾ, 5ਵੇਂ 'ਤੇ ਆਉਂਦਾ, ਤਾਂ ਬਾਅਦ ਦੇ ਵਿੱਚ ਅਸੀਂ ਜੋ ਨੰਬਰ ਹੁੰਦੇ ਆ ਉਹ ਨੰਬਰਾਂ ਦੇ ਵਿੱਚੋਂ ਉਹਨੂੰ ਨੰਬਰ ਦੇ ਕੇ ਉਹਦਾ ਰੇਟਿੰਗ ਸਕੇਲ ਕਰ ਦਿੰਦੇ ਹਾਂ। ਥਰਡ ਜੋ ਮਾਪਣ ਵਿਧੀਆਂ ਦੇ ਵਿੱਚ ਆ ਗਿਆ ਜੀ, ਜਿਹਨੂੰ ਅਸੀਂ ਪ੍ਰੋਜੈਕਟਿਵ ਮੈਥਡ ਕਹਿ ਦਿੰਦੇ ਹਾਂ, ਪ੍ਰੀਖਣ ਵਿਧੀਆਂ ਕਹਿ ਦਿੰਦੇ ਹਾਂ, ਉਹਦੇ ਵਿੱਚ ਵੀ ਜਿਹੜਾ ਕੀ ਹੈ ਸਾਡੇ ਕੋਲ 7-8 ਤਰ੍ਹਾਂ ਦੇ ਅਸੀਂ ਪ੍ਰੋਜੈਕਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆ ਗਿਆ ਜੀ ਸਾਡੇ ਕੋਲ ਰੋਰਸ਼ਾ ਟੈਸਟ ਜਾਂ ਰੋਰਸ਼ਾ ਸਿਆਹੀ ਧੱਬਾ ਪ੍ਰੀਖਣ, ਠੀਕ ਹੈ ਜੀ। ਇਹਦੇ ਵਿੱਚ ਇਹਨੂੰ ਜਿਹੜਾ ਕੀ ਹੈ ਰੋਰਸ਼ਾ ਸਿਆਹੀ ਧੱਬਾ ਪ੍ਰੀਖਣ ਅਸੀਂ ਤਾਂ ਕਹਿੰਦੇ ਹਾਂ ਕਿ ਇਹਦਾ ਰੋਰਸ਼ਾ ਦਾ ਸਿਆਹੀ ਧੱਬਾ ਪ੍ਰੀਖਣ ਇੰਕ ਬਲੋਟ ਟੈਸਟ ਵੀ ਕਿਹਾ ਜਾਂਦਾ ਹੈ। ਇਹਨੂੰ ਬਣਾਉਣ ਵਾਲਾ ਸਵਿਟਜ਼ਰਲੈਂਡ ਦੇ ਪ੍ਰਸਿੱਧ ਮਨੋਰੋਗ ਚਿਕਿਤਸਕ ਹਰਮਨ ਰੋਰਸ਼ਾ ਨੇ ਬਣਾਇਆ ਸੀ, 1921 ਦੇ ਵਿੱਚ ਤਿਆਰ ਕੀਤਾ ਸੀ। ਉਹਨੇ ਕਈ ਤਰ੍ਹਾਂ ਦੇ ਕਾਰਡ ਬਣਾਏ ਸੀ ਜਿਹਦੇ ਵਿੱਚ ਹਰੇਕ ਕਾਰਡ ਜਿੰਨੇ ਮਨੁੱਖ ਸੀ ਉਸ ਤਰ੍ਹਾਂ ਦੇ ਕਾਰਡ ਜਿਹੜੇ ਕਿ ਉਹ ਇੱਕ ਇੱਕ ਕਾਰਡ ਸਭ ਨੂੰ ਦੇ ਦਿੰਦਾ ਸੀ, ਜਦੋਂ ਉਹਦੇ 'ਤੇ ਸ਼ਾਹੀ ਦਾ ਇੱਕ ਧੱਬਾ ਪ੍ਰੀਖਣ ਪਾ ਦਿੰਦਾ ਸੀ। ਮੰਨ ਲਓ ਕਾਗਜ਼ ਦੇ ਸ਼ਾਹੀ ਫੈਲਣ ਵਾਲਾ ਇੱਕ ਇਸ ਤਰ੍ਹਾਂ ਦਾ ਪੇਪਰ ਸੀਗਾ ਜਿਹਨੂੰ ਛੋਟੇ ਛੋਟੇ ਕਾਰਡਾਂ ਦੇ ਰੂਪ 'ਚ ਕੱਟਿਆ ਗਿਆ ਸੀ, ਤਾਂ ਉਹਦੇ ਇੱਕ ਇੱਕ ਧੱਬਾ ਸ਼ਾਹੀ ਦਾ ਡੋਲ ਦਿੰਦਾ ਸੀ। ਉਹਦੇ 'ਤੇ ਜੋ ਕਿਰਤੀ ਬਣਦੀ ਸੀ, ਖਾਸ ਕਰਕੇ ਬੱਚਿਆਂ 'ਤੇ ਜ਼ਿਆਦਾ ਹੈਗੀ ਆ ਕਾਰਗਰ ਵਿਧੀ, ਅਤੇ ਬੱਚਿਆਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਨੂੰ ਇਸ ਦੇ ਵਿੱਚੋਂ ਕੀ ਦਿਸਦਾ। ਬੱਚਾ ਕੋਈ ਪਹਾੜ ਕਹਿੰਦਾ ਸੀ, ਕੋਈ ਪੇੜ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ, ਤਾਂ ਉਹਨੂੰ ਉਸ ਹਿਸਾਬ ਦੇ ਨਾਲ ਉਹਨੂੰ ਇੱਕ ਦਰਜਾ ਦਿੱਤਾ ਜਾਂਦਾ ਸੀ, ਇਹ ਕੁਦਰਤ ਪ੍ਰੇਮੀ ਆ, ਇਹ ਸਮਾਜ ਦੀ ਕੋਈ ਗੱਲ ਕਹਿਣੀ ਕਹੀ ਆ ਜਾਂ ਕੁਛ ਨਹੀਂ ਕਿਹਾ, ਤਾਂ ਉਸ ਹਿਸਾਬ ਨਾਲ ਅਸੀਂ ਉਹਨੂੰ ਜਿਹੜਾ ਕਿ ਇੱਕ ਦਰਜਾਬੰਦੀ ਦਿੰਦੇ ਸੀ। ਨੈਕਸਟ ਆ ਗਿਆ ਜੀ ਸਾਡੇ ਕੋਲ ਰੋਰਸ਼ਾ ਦੇ ਸ਼ਾਹੀ ਧੱਬਾ ਪ੍ਰੀਖਣ ਤੋਂ ਬਾਅਦ ਆ ਗਿਆ ਜੀ TAT। TAT ਦਾ ਮਤਲਬ ਹੈਗਾ ਜੀ ਆਪਣੇ ਕੋਲ ਥੀਮੈਂਟਿਕ ਐਪਰਸੈਪਸ਼ਨ ਟੈਸਟ, ਜਿਹਨੂੰ ਆਪਾਂ TAT ਦਾ ਨਾਮ ਵੀ ਦਿੰਦੇ ਹਾਂ। ਇਹਨੂੰ ਬਣਾਇਆ ਸੀਗਾ ਜੀ 1935 ਦੇ ਵਿੱਚ ਪ੍ਰਸਿੱਧ ਮਨੋਰੋਗ ਮਰੇ ਨੇ। ਇਸ ਦੇ ਵਿੱਚ ਵੀ 30 ਕਾਰਡ ਹੁੰਦੇ ਆ, 10 ਇਸਤਰੀਆਂ ਲਈ, 10 ਪੁਰਸ਼ਾਂ ਲਈ ਅਤੇ 10 ਸਾਂਝੇ ਕਾਰਡ ਹੁੰਦੇ ਆ। ਇਹਦੇ ਵਿੱਚ ਵੀ ਕਾਰਡ ਵਿਖਾਇਆ ਜਾਂਦਾ ਅਤੇ ਉਹਨਾਂ ਨੂੰ ਜੋ ਕਲਪਨਾ ਕਰਨ ਲਈ ਕਿਹਾ ਜਾਂਦਾ ਅਤੇ ਜੋ ਕਲਪਨਾ ਕੀਤੀ ਜਾਂਦੀ ਹੈ ਉਸ ਦੇ ਅਕੋਰਡਿੰਗ ਹੀ ਜਿਹੜਾ ਕੀ ਹੈ ਅਸੀਂ ਉਹਨਾਂ ਦੀ ਜੋ ਪਰਸਨੈਲਿਟੀ ਦੀ ਜੱਜਮੈਂਟ ਕਰਦੇ ਹਾਂ। ਥਰਡ ਆ ਗਿਆ ਜੀ ਸਾਡੇ ਕੋਲ ਖੇਡ ਵਿਧੀ, ਪਲੇ ਟੈਕਨੀਕ। ਇਹ ਵਿਧੀ ਬਾਲ ਅਗਵਾਈ ਕੇਂਦਰਾਂ ਜਿਵੇਂ ਚਾਈਲਡ ਗਾਈਡੈਂਸ ਸੈਂਟਰ, ਜਿਹੜੇ ਕਲੀਨਿਕਸ ਹੁੰਦੇ ਆ, ਵਧੇਰੇ ਵਰਤੋਂ 'ਚ ਆਉਂਦੀ ਹੈ। ਇਸ ਵਿਧੀ 'ਚ ਬੱਚੇ ਨੂੰ ਖੇਡਣ ਲਈ ਕੁਝ ਖਿਡੌਣੇ ਦਿੱਤੇ ਜਾਂਦੇ ਆ ਅਤੇ ਜਦੋਂ ਖੇਡ ਵਿੱਚ ਰੁੱਝਿਆ ਹੁੰਦਾ ਤਾਂ ਉਸਦਾ ਨਿਰੀਖਣ ਕੀਤਾ ਜਾਂਦਾ ਹੈ। ਲੜਕੀਆਂ ਨੂੰ ਗੁੱਡੀਆਂ ਪਟੋਲੇ ਖੇਡਣ ਲਈ ਦਿੱਤੇ ਜਾਂਦੇ ਆ ਅਤੇ ਗੁੱਡੀਆਂ ਦੀ ਬਣਾਵਟ ਅਜਿਹੀ ਹੁੰਦੀ ਹੈ ਕਿ ਬੱਚਾ ਉਹਨਾਂ ਨੂੰ ਆਪਣੇ ਪਰਿਵਾਰ ਦੇ ਜੀਅ ਸਮਝੇ ਅਤੇ ਗੁੱਡੀਆਂ ਪਟੋਲਿਆਂ ਨੂੰ ਪਸ਼ੂਆਂ ਜਾਨਵਰਾਂ ਦੀ ਪ੍ਰਤੀਨਿਧਤਾ ਦੇ ਰੂਪ ਦੇ ਵਿੱਚ ਜਿਹੜਾ ਕੀ ਆ ਉਹ ਵੀ ਇਹਨੂੰ ਕਿਸ ਤਰ੍ਹਾਂ ਟ੍ਰੀਟ ਕਰਦਾ ਬੱਚਾ। ਗੇਮ ਦੇ ਵਿੱਚ ਹੀ ਬੱਚੇ ਦੀਆਂ ਆਦਤਾਂ ਰੁਚੀਆਂ, ਕੁੜੀਆਂ ਨੂੰ ਕੁੜੀਆਂ ਤਰ੍ਹਾਂ ਦਾ ਗੇਮਸ ਅਤੇ ਮੁੰਡਿਆਂ ਨੂੰ ਮੁੰਡੇ ਤਰ੍ਹਾਂ ਦੀਆਂ ਗੇਮਸ ਦਿੱਤੀਆਂ ਜਾਂਦੀਆਂ ਅਤੇ ਉਹਦਾ ਪ੍ਰੀਖਣ ਕੀਤਾ ਜਾਂਦਾ ਹੈ। ਨੈਕਸਟ ਜੋ ਇਹਦੇ ਵਿੱਚ ਆ ਗਿਆ ਜੀ ਸਾਡੇ ਕੋਲ ਉਹ ਹੈ ਨੈਕਸਟ ਪੁਆਇੰਟ ਸ਼ਬਦ ਸਹਿਚਾਰਤਾ ਟੈਸਟ, ਠੀਕ ਆ, ਵਰਡ ਐਸੋਸੀਏਸ਼ਨ ਟੈਸਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਸ ਵਿਧੀ ਵਿੱਚ ਵਿਅਕਤੀ ਨੂੰ ਇੱਕ ਸ਼ਬਦ ਉਤੇਜਕ ਜਿਹੜਾ ਕੀ ਹੈ ਸਟਿਮੂਲਸ ਦੇ ਤੌਰ 'ਤੇ ਦਿੱਤਾ ਜਾਂਦਾ ਹੈ ਅਤੇ ਉਸਦਾ ਕੋਈ ਹੋਰ ਸ਼ਬਦ ਅਨੁਕਿਰਿਆ ਦੇ ਪੱਖ ਤੋਂ ਲੈਣ ਲਈ ਕਿਹਾ ਜਾਂਦਾ ਹੈ। ਇਸ ਟੈਸਟ ਵਿੱਚ ਸ਼ਬਦਾਂ ਦੀ ਇੱਕ ਲੰਬੀ ਲਿਸਟ ਤਿਆਰ ਕੀਤੀ ਜਾਂਦੀ ਹੈ, ਵਿਅਕਤੀ ਨੂੰ ਇੱਕ ਇੱਕ ਕਰਕੇ ਸ਼ਬਦ ਪੇਸ਼ ਕੀਤੇ ਜਾਂਦੇ ਅਤੇ ਉਸਨੂੰ ਤੁਰੰਤ ਸੁਤੰਤਰ ਰੂਪ ਵਿੱਚ ਮਨ ਆਏ ਸ਼ਬਦਾਂ ਦੁਆਰਾ ਪੂਰਾ ਕਰਨਾ ਹੁੰਦਾ ਜਾਂ ਕੁਛ ਇਸ ਤਰ੍ਹਾਂ ਦਾ। ਇੱਕ ਸ਼ਬਦ ਦਿੱਤਾ ਜਾਂਦਾ ਉਹਨੂੰ ਜਲਦੀ ਜਲਦੀ ਜਿਹੜਾ ਉਹਦਾ ਟੈਸਟ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਇਹ ਟਾਸਕ ਨੂੰ ਪੂਰਾ ਕਰੇਗਾ। ਇਸ ਕਰਕੇ ਇਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਆਪਣੇ ਕੋਲ ਸ਼ਬਦ ਵਿਧੀਆਂ ਜਾਂ ਟੈਸਟਿੰਗ ਕੁਛ ਇਸ ਤਰ੍ਹਾਂ ਦਾ। ਨੈਕਸਟ ਆ ਗਿਆ ਜੀ ਸਾਡੇ ਕੋਲ ਜਿਹੜਾ ਕੀ ਹੈ ਚੱਲ ਰਿਹਾ ਆਪਣਾ ਰੋਸ਼ਾ ਤੋਂ ਬਾਅਦ ਸ਼ਬਦ ਸਹਿਚਾਰਤਾ ਤੋਂ ਬਾਅਦ ਵਾਕ ਸੰਪੂਰਨਤਾ ਟੈਸਟ। ਬੱਚੇ ਨੂੰ ਇੱਕ ਵਾਕ ਦਿੱਤਾ ਜਾਂਦਾ ਉਹਨੂੰ ਪੂਰਾ ਕਰਨਾ ਹੁੰਦਾ, ਜਿਵੇਂ ਮੈਨੂੰ ਇਹ ਪਸੰਦ ਹੈ ਕਿਉਂਕਿ ਅੱਗੇ ਡੈਸ਼ ਲਗਾ ਦਿੱਤੇ ਜਾਂਦੇ ਆ, ਮੇਰਾ ਜੀਵਨ ਡੈਸ਼ ਲਗਾ ਦਿੱਤੇ ਜਾਂਦੇ, ਮੇਰਾ ਮਿੱਤਰ ਡੈਸ਼ ਡੈਸ਼ ਡੈਸ਼, ਮੇਰੀ ਜ਼ਿੰਦਗੀ ਅੱਗੇ ਡੈਸ਼, ਮੈਂ ਮਹਿਸੂਸ ਕਰਦਾ ਕਿਉਂਕਿ ਡੈਸ਼ ਡੈਸ਼ ਡੈਸ਼। ਬੱਚੇ ਨੂੰ ਇਸ ਤਰ੍ਹਾਂ ਦੇ ਵਾਕ ਪੂਰੇ ਕਰਨ ਲਈ ਕਿਹਾ ਜਾਂਦਾ ਅਤੇ ਜਿਸ ਤਰ੍ਹਾਂ ਉਹ ਵਾਕ ਪੂਰੇ ਕਰਦਾ ਉਸ ਤਰ੍ਹਾਂ ਹੀ ਅਸੀਂ ਉਹਦੀ ਪਰਸਨੈਲਿਟੀ ਦੀ ਜੱਜਮੈਂਟ ਕਰ ਦਿੰਦੇ ਹਾਂ। ਨੈਕਸਟ ਇਹਦੇ ਵਿੱਚ ਪੁਆਇੰਟ ਆ ਗਿਆ 6, ਸਟੋਰੀ ਰਾਈਟਿੰਗ ਟੈਸਟ, ਕਹਾਣੀ ਰਚਨਾ ਟੈਸਟ। ਇਸ ਵਿਧੀ ਦੇ ਵਿੱਚ ਬੱਚੇ ਨੂੰ ਕਹਾਣੀ ਲਿਖਣ ਲਈ ਜਾਂ ਕਹਾਣੀ ਸੁਣਾਉਣ ਲਈ ਕਿਹਾ ਜਾਂਦਾ। ਮਤਲਬ ਅਸੀਂ ਉਹਦੀ ਕਲਪਨਾ ਚੈੱਕ ਕਰਦੇ ਹਾਂ ਕਿ ਔਨ ਦਾ ਸਪੋਟ ਇਹ ਕਿਸ ਤਰ੍ਹਾਂ ਦੀ ਕਹਾਣੀ ਬਣਾਊਗਾ, ਕਿਸ ਤਰ੍ਹਾਂ ਦੀ ਸਟੋਰੀ ਸੁਣਾਊਗਾ, ਜਾਂ ਕੁਛ ਇਹਦੇ ਵਿੱਚ ਕਿਸ ਤਰ੍ਹਾਂ ਦੇ ਸ਼ਬਦ ਆਉਣਗੇ, ਜਾਂ ਕਲਪਨਾ ਕਿਸ ਤਰ੍ਹਾਂ ਦੀ ਹੈ, ਤਾਂ ਅਸੀਂ ਉਹਦੀ ਪਰਸਨੈਲਿਟੀ ਦੀ ਟੈਸਟਿੰਗ ਕਰਦੇ ਹਾਂ। ਲਾਸਟ ਆ ਗਿਆ ਜੀ ਸਾਡੇ ਕੋਲ ਸੁਪਨ ਵਿਸ਼ਲੇਸ਼ਣ ਵਿਧੀ, ਡ੍ਰੀਮ ਐਨਾਲਿਸਿਸ ਮੈਥਡ। ਇਸ ਵਿਧੀ ਨੂੰ ਮਨੋ ਵਿਸ਼ਲੇਸ਼ਣਵਾਦ ਸਕੂਲ ਦੇ ਬਾਨੀ ਡਾਕਟਰ ਫਰਾਈਡ ਨੇ ਪ੍ਰਤੀਪਾਦਨ ਕੀਤਾ ਜਾਂ ਬਣਾਇਆ। ਇਸ ਵਿਧੀ 'ਚ ਵਿਅਕਤੀ ਆਪਣੇ ਸੁਪਨੇ ਦਾ ਵਿਸਤਾਰ ਸਹਿਤ ਵਰਣਨ ਕਰਦਾ, ਮਤਲਬ ਜਿਸ ਤਰ੍ਹਾਂ ਦੇ ਉਹਨੂੰ ਸੁਪਨੇ ਆਉਂਦੇ ਜਾਂ ਕੁਛ ਵੀ ਆ ਜੋ ਕਲਪਨਾ ਹੁੰਦੀ ਆ, ਇੱਕ ਦਿਨ ਦੀ ਕਲਪਨਾ ਹੁੰਦੀ ਜੋ ਸੁਪਨੇ ਰੂਪ ਦੇ ਵਿੱਚ ਆਉਂਦੀ ਹੈ, ਤਾਂ ਉਹਨੂੰ ਜਿਹੜਾ ਕਿ ਉਹ ਮਾਹਿਰਾਂ ਦੇ ਸਾਹਮਣੇ ਪੇਸ਼ ਕਰਦਾ ਅਤੇ ਉਹਨੂੰ ਨੋਟ ਕੀਤਾ ਜਾਂਦਾ, ਅਤੇ ਇਸ ਦੇ ਮੰਨ ਲਓ ਜੋ ਸਿੱਟੇ ਕੱਢੇ ਜਾਂਦੇ ਆ, ਇਸ ਨੂੰ ਅਸੀਂ ਸੁਪਨ ਵਿਸ਼ਲੇਸ਼ਣ ਵਿਧੀ ਕਹਿੰਦੇ ਹਾਂ। ਕਿ ਆਦਮੀ ਨੂੰ ਕਿਸ ਤਰ੍ਹਾਂ ਦੇ ਸੁਪਨੇ ਆਉਂਦੇ ਆ, ਕਿਸ ਤਰ੍ਹਾਂ ਦੇ ਮੰਨ ਲਓ ਸਾਡੇ ਜੀਵਨ ਦੇ ਨਾਲ ਹੀ ਸਾਡੇ ਸੁਪਨੇ ਜੁੜੇ ਹੁੰਦੇ ਆ। ਇਸ ਕਰਕੇ ਆਡੀਓ ਨੂੰ ਥੋੜ੍ਹਾ ਲੰਬਾ ਨਾ ਜਾਣ ਦਿੱਤਾ ਜਾਵੇ, ਕਿਉਂਕਿ ਬਾਅਦ ਦੇ ਵਿੱਚ 16 MB ਤੋਂ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਕਾਲ ਕਾਲ ਦੇ ਵਿੱਚ ਹੋ ਰਿਹਾ ਜੋ ਵੀ ਹੋ ਰਿਹਾ। ਤਾਂ ਐਂਡ ਦੇ ਉੱਪਰ ਇਹਨੂੰ ਆਪਾਂ 3-4 ਪਾਰਟ ਦੇ ਵਿੱਚ ਇਸ ਆਡੀਓ ਨੂੰ ਕੀਤਾ, ਜਿਹਦੇ ਵਿੱਚ ਸਾਡੀ ਪਰਸਨੈਲਿਟੀ ਵਾਲਾ ਪੱਖ ਪੂਰਾ ਹੋਇਆ, ਇਹਦੇ ਵਿੱਚ ਪਰਸਨੈਲਿਟੀ ਦਾ ਕੰਸੈਪਟ ਆ ਗਿਆ, ਮੀਨਿੰਗ, ਡੈਫੀਨੇਸ਼ਨ, ਡਿਟਰਮੀਨੈਂਟਸ ਆਫ ਪਰਸਨੈਲਿਟੀ ਐਂਡ ਅਸੈਸਮੈਂਟ, ਪਰਸਨੈਲਿਟੀ ਦਾ ਮਾਪ। ਅਖੀਰ ਦੇ ਵਿੱਚ ਆਪਾਂ ਕੰਕਲੂਜ਼ਨ 'ਤੇ ਪਹੁੰਚਾਂਗੇ, ਅਤੇ ਕੰਕਲੂਜ਼ਨ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਰਸਨੈਲਿਟੀ ਇੱਕ ਮਨੁੱਖ ਦਾ ਇਸ ਤਰ੍ਹਾਂ ਦੀ ਕੁੰਜੀ ਹੈ, ਇੱਕ ਸ਼ੀਸ਼ਾ ਹੈ ਜੋ ਸਮਾਜ ਨੂੰ ਦਿਸਦਾ ਹੈ, ਜੋ ਸਮਾਜ ਉਸਨੂੰ ਵੇਖਦਾ ਹੈ, ਮਿਰਰ ਹੈ ਇਸ ਤਰ੍ਹਾਂ ਦਾ, ਕਿ ਹਰੇਕ ਮਨੁੱਖ ਦੀ ਸਮਾਜ ਦੇ ਵਿੱਚ ਇੱਕ ਰੁਤਬਾ ਹੁੰਦਾ, ਇੱਕ ਸਥਿਤੀ ਹੁੰਦੀ ਹੈ, ਇੱਕ ਵਿਅਕਤੀਤਵ ਹੁੰਦਾ ਜਿਸ ਨੂੰ ਪਰਸਨੈਲਿਟੀ ਕਿਹਾ ਜਾਂਦਾ, ਉਸ 'ਤੇ ਚੱਲ ਕੇ ਉਹ ਆਪਣੇ ਕੰਮਾਂ ਕਾਰਾਂ ਨੂੰ ਕਰਦਾ, ਆਪਣੀ ਡੇਲੀ ਰੂਟੀਨ ਨੂੰ ਕੰਪਲੀਟ ਕਰਦਾ, ਅਤੇ ਚੰਗਾ ਮਾੜਾ ਜੋ ਵੀ ਆ ਉਹ ਸਮਾਜ ਦੇ ਉਹਨੂੰ ਜੱਜ ਕਰਦਾ, ਠੀਕ ਹੈ ਨਾ। ਇਸ ਕਰਕੇ ਸਟੂਡੈਂਟ ਲਈ ਇਸ ਚੀਜ਼ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ, ਕਿਉਂਕਿ ਅੱਗੇ ਜਾ ਕੇ ਉਹਨਾਂ ਨੇ ਟੀਚਰ ਬਣਨਾ, ਜਾਂ ਉਹਨਾਂ ਦੇ ਸਾਹਮਣੇ ਤਰ੍ਹਾਂ ਤਰ੍ਹਾਂ ਦੇ ਬੱਚੇ ਬੈਠੇ ਹੋਣਗੇ, ਹਰੇਕ ਬੱਚੇ ਦੀ ਵੱਖਰੀ ਵੱਖਰੀ ਪਰਸਨੈਲਿਟੀ ਹੋਏਗੀ, ਉਹਨੂੰ ਜੱਜਮੈਂਟ ਕਰਨਾ ਹੋਏਗਾ, ਅਤੇ ਉਹਨੂੰ ਉਸ ਤਰ੍ਹਾਂ ਦੇ ਟਾਸਕ ਦੇਣੇ ਹੋਣਗੇ, ਉਸ ਤਰ੍ਹਾਂ ਹੀ ਉਹਨੂੰ ਟ੍ਰੀਟਮੈਂਟ ਕਰਨਾ ਹੋਊਗਾ। ਅਤੇ ਇਸ ਕਰਕੇ ਸਾਡੇ ਇਸ ਦੇ ਵਿੱਚ, ਸਾਡੇ ਕੋਰਸ ਦੇ ਵਿੱਚ ਇਹ ਇੱਕ ਜ਼ਰੂਰੀ ਤੱਤ ਹੈਗਾ ਪਰਸਨੈਲਿਟੀ ਵਾਲਾ। ਤਾਂ ਆਸ ਕਰਦਾ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੁਣ ਲਿਆ ਹੋਏਗਾ, ਅਤੇ ਵਿਚਾਰ ਕਰ ਲਿਆ, ਲਾਗੂ ਕਰੋਗੇ ਪੇਪਰ ਦੇ ਵਿੱਚ, ਪ੍ਰੀਖਿਆ ਦੇ ਵਿੱਚ ਮੇਰੇ ਜਿਹੜੇ ਸ਼ਬਦ ਆ ਤੁਹਾਡੇ ਸਹਾਈ ਬਣਨਗੇ। ਧੰਨਵਾਦ।